ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 12। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ 4 ਪੜਾਉ ਦੱਸੇ ਜਾਂਦੇ ਹਨ। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ 4 ਪੜਾਉ ਦੱਸੇ ਜਾਂਦੇ ਹਨ। ਜਾਗਰਤ ਅਵਸਥਾ, ਸੁਪਨ ਅਵਸਥਾ, ਸਸੋਪਤੀ ਅਵਸਥਾ ਅਤੇ ਚੌਥਾ ਪਦ। ਅਸੀਂ ਸਾਰੇ ਜੀਵ, ਪਹਿਲਾ ਹੈ ਜਾਗਰਤ ਅਵਸਥਾ, ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰ ਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁੱਝਦਾ ਹੀ ਨਹੀਂ। ਹਾਂਜੀ, ਜਾਗਰਤ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁੱਝਦਾ ਹੀ ਨਹੀਂ। ਹਉਮੈ ਮਮਤਾ ਮੋਹਣੀ ਮਨਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿੱਤ ਲਾਏ ਦੇ, ਤਿਨ੍ਹਾਂ ਵਿਆਪ ਰਹੀ ਲਪਟਾਏ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤੈਂ ਆਪ ਬੰਧਾਇਓ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ, ਕਉ ਨਾਨਕ ਬਿਨ ਹਰ ਭਜਨ, ਜੀਵਨ ਕੌਣੇ ਕਾਮ। ਦੂਸਰੀ ਅਵਸਥਾ ਹੈ ਸੁਪਨ ਅਵਸਥਾ। ਜਦ ਸਾਨੂੰ ਨੀਂਦ ਆ ਜਾਂਦੀ ਹੈ, ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉੱਗੜ ਆਉਂਦੀ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ, ਜਾਗਰਤ ਅਤੇ ਸੁਪਨ ਵਿੱਚ ਹੀ ਪ੍ਰਵਿਰਤਿ ਗਲਤਾਨ ਹੈ। ਇਹ ਸਭ ਮਾਇਕੀ ਬਾਹਰ ਮੁਖੀ ਦੂਜੇ ਭਾਓ ਵਾਲੇ ਵਡਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ, ਜਾਗਰਤ ਅਤੇ ਸੁਪਨ ਵਿੱਚ ਹੀ ਪ੍ਰਵਿਰਤਿ ਗਲਤਾਨ ਹੈ। ਇਹ ਸਭ ਮਾਇਕੀ ਬਾਹਰ ਮੁਖੀ ਦੂਜੇ ਭਾਓ ਵਾਲਾ ਵਡਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਐਸੇ ਜੀਵਾਂ ਨੂੰ ਅੰਤਰਮੁਖੀ ਆਤਮਕ ਜੀਵਨ ਦੀ ਸੋਝੀ ਹੀ ਨਹੀਂ ਅਤੇ ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਭਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ, ਜਗ ਮੈਂ ਉਦਮ ਕਾਢੀਐ ਵਿਰਲੇ ਕੇਈ ਕੇ, ਨਾਨਕ ਵਿਰਲੇ ਪਾਈਐ ਜੋ ਨ ਰਚੈ ਪਰਪੰਚ। ਤੀਸਰੀ ਅਵਸਥਾ ਸਸੋਪਤੀ ਅਵਸਥਾ, ਇਹ ਫੁਰਨਾਹੀਨ ਸੁਰਤੀ ਦੀ ਸ਼ੂਨ ਅਵਸਥਾ ਹੈ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਿਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ, ਜਿਨ੍ਹਾਂ ਨੂੰ ਉਹ ਕਈ ਤਰ੍ਹਾਂ ਨਾਲ ਵਰਤਦਾ ਹੈ, ਜਿਵੇਂ ਕਿ ਰਿੱਧੀਆਂ ਸਿੱਧੀਆਂ, ਕਰਾਮਾਤਾਂ, ਹਿਪਨੋਟਿਜ਼ਮ, ਮੈਸਮਰਿਜ਼ਮ, ਕਾਲਾ ਜਾਦੂ, ਤਾਂਤਰਿਕ ਜੋਕ, ਵਾਕ ਸਿੱਧੀ, ਅੰਤਰਯਾਮਤਾ ਆਦਿ। ਜਿਗਿਆਸੂ ਇਹਨਾਂ ਚਿਲਕਵੇਂ ਅਚੰਭਿਆਂ ਅਤੇ ਜਾਦੂ ਟੋਣਿਆਂ ਵਿੱਚ ਰਚ ਮਿਚ ਜਾਂਦਾ ਹੈ, ਇਸੇ ਨੂੰ ਆਤਮਕ ਮੰਜ਼ਿਲ ਸਮਝ ਲੈਂਦਾ ਹੈ। ਆਮ ਤੌਰ 'ਤੇ ਜੋਗੀ ਲੋਕਾਂ ਦਾ ਪਰਮਾਰਥ ਇੱਥੋਂ ਤਾਈਂ ਸੀਮਿਤ ਹੁੰਦਾ ਹੈ। ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ, ਸੂਖਮ ਹਉਮੈ ਦੀ ਅੰਸ਼ ਹੁੰਦੀ ਹੈ। ਅਸੀਂ ਜਨਮ ਜਨਮ ਤੋਂ ਬਾਹਰ ਮੁਖੀ ਮਾਇਕੀ ਸੰਸਾਰ ਵਿੱਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਨਹੀਂ ਆਉਂਦੀ ਕਿ ਬਾਹਰਮੁਖੀ ਮਾਇਕੀ ਜੀਵਨ ਤੋਂ ਬਿਨਾਂ ਕੋਈ ਉਚੇਰਾ, ਚੰਗੇਰਾ, ਸੁਹਨੇਰਾ, ਸੁਖਦਾਈ, ਅੰਤਰਮੁਖੀ ਆਤਮਕ ਜੀਵਨ ਵੀ ਹੈ। ਹਾਂਜੀ, ਅਸੀਂ ਜਨਮ ਜਨਮ ਤੋਂ ਬਾਹਰਮੁਖੀ ਮਾਇਕੀ ਸੰਸਾਰ ਵਿੱਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਨਹੀਂ ਆਉਂਦੀ ਕਿ ਬਾਹਰਮੁਖੀ ਮਾਇਕੀ ਜੀਵਨ ਤੋਂ ਬਿਨਾਂ ਕੋਈ ਉਚੇਰਾ, ਚੰਗੇਰਾ, ਸੁਹਨੇਰਾ, ਸੁਖਦਾਈ, ਅੰਤਰਮੁਖੀ ਆਤਮਕ ਜੀਵਨ ਵੀ ਹੈ। ਸਾਡਾ ਮਨ ਬਾਹਰਮੁਖੀ ਮਾਇਕੀ ਮੰਡਲ ਵਿੱਚ ਹੀ ਬੇਪਰਵਾਹ ਹੋ ਕੇ ਦੁੜੰਗੇ ਲਾਉਣ ਗਿਝਿਆ ਹੋਇਆ ਹੈ। ਇਸ ਨੂੰ ਅੰਤਰਮੁਖੀ ਹੋਣਾ ਔਖਾ ਅਤੇ ਅਨਹੋਣਾ ਲੱਗਦਾ ਹੈ। ਹਾਂਜੀ, ਸਾਡੇ ਮਨ ਨੂੰ ਅੰਤਰਮੁਖੀ ਹੋਣਾ ਔਖਾ ਅਤੇ ਅਨਹੋਣਾ ਲੱਗਦਾ ਹੈ। ਆਖਣ ਔਖਾ ਸਾਚਾ ਨਾਉ, ਪਰ ਗੁਰਬਾਣੀ ਵਿੱਚ ਸਪਸ਼ਟ ਹੁਕਮ ਹੈ, ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ, ਸੇਖਾ ਚੋ ਚੱਕਿਆ ਚੋ ਵਾਇਆ, ਇਹ ਮਨ ਏਕਤ ਕਰ ਆਣ, ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ, ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਬਾਹਰ ਵਸਤ ਨਾ ਭਾਲ, ਜੋ ਭਾਵੈ ਸੋ ਪੁੰਚ ਤੂੰ, ਗੁਰਮੁਖ ਨਦਰ ਨਿਹਾਲ, ਗੁਰਮੁਖ ਨਦਰ ਨਿਹਾਲ, ਮਨ ਮੇਰੇ ਅੰਤਰ ਹਰ ਨਾਮ ਸਖਾਈ, ਮਨਮੁਖ ਅੰਦਲੇ ਗਿਆਨ ਬਹੂਣੇ, ਦੂਜੇ ਭਾਏ ਖੁਆਈ, ਮਿਲੀਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਹਾਂਜੀ, ਮਿਲੀਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਚੌਥੀ ਅਵਸਥਾ ਹੈ, ਚੌਥਾ ਪਦ, ਜਿਸ ਨੂੰ ਆਤਮ ਮੰਡਲ, ਤੁਰਿਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਘਰ, ਸਹਿਜ ਘਰ, ਅਨਪਉ ਨਗਰ, ਅਬਚਲ ਨਗਰ, ਬੇਗਮਪੁਰਾ, ਸੱਚਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਨਾਮ ਦਾ ਪ੍ਰਗਾਸ ਹੈ, ਨਾਮ ਦੀ ਰੁਣ ਚੁਣ ਹੈ। ਹਾਂਜੀ, ਚੌਥੇ ਪਦ ਵਿੱਚ ਨਾਮ ਦੀ ਰੁਣ ਚੁਣ ਹੈ, ਨਾਮ ਦੀ ਜੀਵਨ ਰੋਂ ਹੈ, ਨਾਮ ਦਾ ਮਹਾਰਸ ਹੈ, ਨਾਮ ਦਾ ਰੰਗ ਹੈ, ਨਾਮ ਦੀ ਮਸਤੀ ਹੈ, ਨਾਮ ਦਾ ਅਹਿਲਾਦ ਹੈ, ਅਨਹਦ ਧੁਨੀ ਵੱਜਦੀ ਹੈ। ਇੱਥੇ ਚੌਥੇ ਪਦ 'ਤੇ ਅਨਹਦ ਧੁਨੀ ਵੱਜਦੀ ਹੈ, ਅਨਹਦ ਸ਼ਬਦ ਰਵ ਰਿਹਾ ਭਰਪੂਰ ਹੈ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਿਰਮ ਪਿਆਲੇ ਦਾ ਰੰਗ ਰਸ ਪੁੰਚ ਕੇ ਅਲਮਸਤ ਮਤਵਾਰੇ ਹੋ ਜਾਂਦੇ ਹਨ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਿਰਮ ਪਿਆਲੇ ਦਾ ਰੰਗ ਰਸ ਪੁੰਚ ਕੇ ਅਲਮਸਤ ਮਤਵਾਰੇ ਹੋ ਜਾਂਦੇ ਹਨ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਐਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਇਆ। ਇੱਥੇ ਸਤਿਗੁਰ ਆਪਣੇ ਰੰਗ ਰਤੜਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਿਤ ਪਾਲਦਾ ਹੈ, ਨਿਤ ਸਾਰ ਸੰਭਾਲਦਾ ਹੈ, ਪਾਪ ਕੱਟਦਾ ਹੈ, ਕਲ ਕਲੇਸ਼ ਤੋਂ ਬਚਾਉਂਦਾ ਹੈ, ਜਮਾਂ ਤੋਂ ਰੱਖਿਆ ਕਰਦਾ ਹੈ, ਮੁਕਤੀ ਬਖਸ਼ਦਾ ਹੈ, ਪਿਰਮ ਪਿਆਲੇ ਪਿਲਾਉਂਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਸਿਮਰਨ ਕਰਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ। ਖੇਲ ਖਿਲਾਏ, ਲਾਡ ਲਡਾਵੈ, ਸਦਾ ਸਦਾ ਅਨਦਾਈ, ਪ੍ਰਿਤ ਪਾਲੈ ਬਾਰਕੀ ਨਿਆਈ, ਜੈਸੇ ਮਾਤ ਪਿਤਾਈ। ਹਾਂਜੀ, ਪ੍ਰਿਤ ਪਾਲੈ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ, ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵ ਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਂਪੀਅਨ, ਇਸ ਸੌਦੇ ਲਾਇਕ, ਸਾਜੀ ਗੁਰ ਨਾਲ ਬਹਾਲਿਆ, ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੇ, ਹਰ ਪਿਤਾ ਸਭਨਾ ਗੱਲਾਂ ਲਾਇਕ। ਇਹ ਆਤਮ ਮੰਡਲ ਨਿਰਮਲ ਹੂਤੇ ਅਤ ਨਿਰਮਲੀਆ ਹੈ, ਇੱਥੇ ਮਾਇਆ ਦੀ ਛਾਇਆ ਨਹੀਂ ਹੈ, ਇੱਥੇ ਹੋਮੇ ਦਾ ਵੀ ਅਭਾਵ ਹੈ। ਇਹ ਆਤਮ ਮੰਡਲ ਨਿਰਮਲ ਹੂ ਅਤ ਨਿਰਮਲੀਆ ਹੈ, ਇੱਥੇ ਮਾਇਆ ਦੀ ਛਾਇਆ ਨਹੀਂ ਹੈ, ਇੱਥੇ ਹੋਮੇ ਦਾ ਅਭਾਵ ਹੈ, ਇੱਥੇ ਸਦਾ ਖੈਰ, ਸਦਾ ਸੁਖ, ਸਦਾ ਖੁਸ਼ੀ, ਪ੍ਰੀਤ, ਪ੍ਰੇਮ, ਰਸ, ਚਾਉ, ਨਾਮ ਵਰਤ ਰਿਹਾ ਹੁੰਦਾ ਹੈ। ਅਸਲ ਵਿੱਚ ਇਹ ਸੂਖਮ ਆਤਮਕ ਅਵਸਥਾ ਨੂੰ ਸਾਡੀ ਅਲਪ ਬੁੱਧੀ ਪਕੜ ਹੀ ਨਹੀਂ ਸਕਦੀ, ਬਿਆਨ ਹੀ ਨਹੀਂ ਕਰ ਸਕਦੀ, ਕਿਉਂਕਿ ਇਹ ਤਾਂ ਅਨੁਭਵੀ ਤੱਤ, ਡਿਵਾਈਨ ਅਸੈਂਸ ਹੈ, ਜੋ ਅੰਤਰ ਆਤਮੇ ਅਨੁਭਵ ਦੁਆਰਾ ਸਤਿਗੁਰ ਦੀ ਕਿਰਪਾ ਨਾਲ ਬੁੱਝਿਆ, ਸੀਝਿਆ, ਮਾਣਿਆ ਜਾ ਸਕਦਾ ਹੈ, ਜਿਸ ਨੂੰ ਕੋਈ ਵਿਰਲਾ ਜਗਿਆਸੂ ਹੀ ਬੁੱਝਦਾ ਹੈ। ਗੁਰਮੁਖ ਵਿਰਲਾ ਕੋਈ ਬੁੱਝੈ, ਸ਼ਬਦੇ ਰਿਹਾ ਸਮਾਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਬਿਰਲਾ ਬੂਝੈ ਕੋਈ। ਸ਼ਰਾਬੀ ਸ਼ਰਾਬ ਪੀਣ ਦਾ ਅਭਿਆਸ ਕਰਕੇ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਫਿਰ ਉਹ ਸ਼ਰਾਬ ਨੂੰ ਆਪ ਨਹੀਂ ਯਾਦ ਕਰਦਾ, ਬਲਕਿ ਉਸਦਾ ਮਨ, ਤਨ, ਅੰਤਸ਼ਕਰਨ ਅਥਵਾ ਸਮੁੱਚਾ ਆਪਾ ਸ਼ਰਾਬ ਲਈ ਕੂਕਾਂ ਮਾਰਦਾ ਹੈ। ਉਸਦੇ ਹਰ ਇੱਕ ਖਿਆਲ, ਸੋਚਣੀ, ਕਰਤਵ ਵਿੱਚ ਸ਼ਰਾਬ ਦੀ ਰੰਗਤ ਸਹਿਜ ਸੁਭਾਏ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਜਦ ਜਗਿਆਸੂ ਗੁਰਮੰਤਰ ਦਾ ਮਨ ਚਿੱਤ ਨਾਲ ਸਿਮਰਨ ਕਰਦਾ ਹੈ, ਤਾਂ ਸਹਿਜੇ ਸਹਿਜੇ ਗੁਰਮੰਤਰ ਉਸਦੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ ਹੈ ਅਤੇ ਜਗਿਆਸੂ ਸਿਮਰਨ ਦਾ ਸਰੂਪ ਬਣ ਜਾਂਦਾ ਹੈ। ਸਿਮਰਨ ਦੀ ਇਸ ਅਵਸਥਾ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਹਾਂਜੀ, ਫਿਰ ਦੁਹਰਾ ਦਈਏ ਮਹਾਂਪੁਰਖਾਂ ਦੀ ਬਚਨਾਂ ਵਿੱਚ ਕਿ ਇਸੇ ਤਰ੍ਹਾਂ ਜਗਿਆਸੂ ਗੁਰਮੰਤਰ ਦਾ ਮਨ ਚਿੱਤ ਨਾਲ ਸਿਮਰਨ ਕਰਦਾ ਹੈ, ਤਾਂ ਸਹਿਜੇ ਸਹਿਜੇ ਗੁਰਮੰਤਰ ਉਸਦੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ ਹੈ ਅਤੇ ਜਗਿਆਸੂ ਸਿਮਰਨ ਦਾ ਸਰੂਪ ਬਣ ਜਾਂਦਾ ਹੈ। ਸਿਮਰਨ ਦੀ ਇਸ ਅਵਸਥਾ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਬੋਤਲ ਵਿੱਚ ਪਈ ਸ਼ਰਾਬ ਦਾ ਸਰੂਪ ਕੌੜਾ, ਕੁਸੈਲਾ, ਰੰਗ ਬਰੰਗਾ, ਮਿਲਗੋਬਾ ਘੋਲ ਹੀ ਹੁੰਦਾ ਹੈ, ਪਰ ਉਸਨੂੰ ਪੀਣ ਨਾਲ ਜੋ ਸਰੂਰ ਆਉਂਦਾ ਹੈ ਉਹ ਵਿਲੱਖਣ ਹੁੰਦਾ ਹੈ। ਨਿਰਾਪੁਰਾ ਸ਼ਰਾਬ ਦੇ ਅੱਖਰੀ ਨਾਮ, ਦਿਮਾਗੀ ਜਾਣਕਾਰੀ, ਬਾਹਰਮੁਖੀ ਬੋਤਲਾਂ ਦੀ ਰੰਗਤ ਜਾਂ ਸ਼ਰਾਬ ਦੇ ਗੁਣ ਔਗਣ ਦੇ ਗਿਆਨ ਨਾਲ ਸਰੂਰ ਨਹੀਂ ਆ ਸਕਦਾ। ਇਹ ਸਰੂਰ ਸ਼ਰਾਬ ਦੇ ਅੱਖਰੀ ਗਿਆਨ ਤੋਂ ਵਿਲੱਖਣ ਹੈ, ਹੋਰਵੇਂ ਹੈ। ਜਦ ਸ਼ਰਾਬ ਪੀਤੀ ਜਾਏ ਤਾਂ ਉਹੀ ਸ਼ਰਾਬ ਕਿਸੇ ਅਕਹਿ ਸਰੂਰ ਵਿੱਚ ਬਦਲ ਜਾਂਦੀ ਹੈ, ਸ਼ਰਾਬ ਦੀ ਹਸਤੀ ਨਹੀਂ ਰਹਿੰਦੀ, ਪਰ ਉਸਦਾ ਅਸਰ ਅਨੋਖੇ ਉਮਾ, ਉਤਸ਼ਾਹ, ਸਰੂਰ ਅਤੇ ਮਸਤੀ ਦੇ ਰੂਪ ਵਿੱਚ ਪ੍ਰਵਿਰਤ ਹੋ ਕੇ ਪ੍ਰਗਟ ਹੁੰਦਾ ਹੈ। ਠੀਕ ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਗੁਰਮੰਤਰ ਸਾਡੇ ਮੰਤਨ ਬੁੱਧੀ ਅੰਤਸ਼ਕਰਨ ਵਿੱਚ ਉਤਰ ਜਾਂਦਾ ਹੈ ਅਤੇ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੂਹ ਨਾਲ ਇਹ ਇਲਾਹੀ ਰਸ, ਰੰਗ, ਪ੍ਰੀਤ, ਪਿਆਰ ਵਿੱਚ ਬਦਲ ਜਾਂਦਾ ਹੈ। ਹਾਂਜੀ, ਜਿਸ ਤਰ੍ਹਾਂ ਨਸ਼ਾ ਜਾਂ ਕੋਈ ਸ਼ਰਾਬ ਉਸਦੀ ਹਸਤੀ ਨਹੀਂ ਰਹਿੰਦੀ, ਉਸਦਾ ਅਸਰ ਅਨੋਖੇ ਉਮਾ, ਉਤਸ਼ਾਹ, ਸਰੂਰ ਅਤੇ ਮਸਤੀ ਦੇ ਰੂਪ ਵਿੱਚ ਪ੍ਰਵਿਰਤ ਹੋ ਕੇ ਪ੍ਰਗਟ ਹੁੰਦਾ ਹੈ। ਠੀਕ ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਗੁਰਮੰਤਰ ਸਾਡੇ ਮਨ, ਤਨ, ਬੁੱਧੀ, ਅੰਤਸ਼ਕਰਨ ਵਿੱਚ ਉਤਰ ਜਾਂਦਾ ਹੈ ਅਤੇ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੂਹ ਨਾਲ ਇਹ ਇਲਾਹੀ ਰਸ, ਰੰਗ, ਪ੍ਰੀਤ, ਪਿਆਰ ਵਿੱਚ ਬਦਲ ਜਾਂਦਾ ਹੈ। ਇਸੇ ਤਰ੍ਹਾਂ ਜਗਿਆਸੂ ਦਾ ਸਿਮਰਨ ਫਿਰ ਧਿਆਉਣਾ ਹੋ ਜਾਂਦਾ ਹੈ। ਹਾਂਜੀ, ਇਸੇ ਤਰ੍ਹਾਂ ਫਿਰ ਜਗਿਆਸੂ ਦਾ ਸਿਮਰਨ ਧਿਆਉਣਾ ਹੋ ਜਾਂਦਾ ਹੈ, ਉਸਦਾ ਜੀਵਨ ਰੂਪ ਬਣ ਜਾਂਦਾ ਹੈ। ਗੁਰਮੁਖ ਜਨ ਨਾਮ ਦੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਿਕ ਉਤਸ਼ਾਹ ਉਮਾ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾਂ ਕਿਹਾ ਜਾਂਦਾ ਹੈ। ਮਾਈ ਰੀ ਭੇਖ ਰਹੀ ਬਿਸਮਾਦ ਅਨਹਦ ਧੁਨੀ, ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਦੇਖੋ ਅਚਰਜ ਭਇਆ ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੇ ਗੁਰਦਇਆ। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸ਼ਰਾਬ ਦਾ ਸਰੂਰ ਆਰਜ਼ੀ ਅਤੇ ਹਾਨੀਕਾਰਕ ਹੈ, ਪਰ ਨਾਮ ਦਾ ਸਰੂਰ ਅਥਵਾ ਖੁਮਾਰੀ ਹਮੇਸ਼ਾ ਚੜ੍ਹੀ ਰਹਿੰਦੀ ਹੈ। ਹਾਂਜੀ, ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸ਼ਰਾਬ ਦਾ ਸਰੂਰ ਆਰਜ਼ੀ ਹੈ, ਟੈਂਪਰੇਰੀ ਹੈ, ਹਾਨੀਕਾਰਕ ਹੈ, ਪਰ ਨਾਮ ਦਾ ਸਰੂਰ ਅਥਵਾ ਖੁਮਾਰੀ ਹਮੇਸ਼ਾ ਚੜ੍ਹੀ ਰਹਿੰਦੀ ਹੈ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲਹਿ ਜਾਤਾ। ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਨ ਰਸਾ ਮੈਂ ਵਿਆਪੈ ਚਿੰਤ। ਅਸੀਂ ਗ੍ਰਿਸਤੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਦੀ ਸੌਖੀ ਸਾਧਨਾ ਦੱਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਹਾਂਜੀ, ਅਸੀਂ ਗ੍ਰਿਸਤੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਦੀ ਸੌਖੀ ਸਾਧਨਾ ਦੱਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਸਾਧ ਸੰਗਤ ਕੇ ਆਸਰੇ ਪ੍ਰਭ ਸਿਉ ਰੰਗ ਲਾਏ, ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ। ਸਾਧ ਸੰਗਤ ਕੇ ਆਸਰੇ ਪ੍ਰਭ ਸਿਉ ਰੰਗ ਲਾਏ, ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸਾਧ ਜਨਾ ਕੇ ਸੰਗ ਭਉ ਜਲ ਤਾਰੀਅਨ, ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਸਿਮਰਨ ਕਰਦਿਆਂ ਹੋਇਆਂ ਸਤਿਗੁਰ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਜਦ ਕਤੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ, ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮੇ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬਣੀ ਜਿਹੀ ਮਹਿਸੂਸ ਹੁੰਦੀ ਹੈ। ਸਿਮਰਨ ਕਰਦਿਆਂ ਹੋਇਆਂ ਸਤਿਗੁਰ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀ ਕਿੰਗਰੀਆਂ ਉੱਤੇ ਜਦ ਕਤੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ, ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮੇ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬਣੀ ਜਿਹੀ ਮਹਿਸੂਸ ਹੁੰਦੀ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਜੇ ਜਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ ਤਜਰਬੇ ਨਾਮ ਕਲਾ ਜਾਂ ਰੁਣ ਚੁਣ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਹੋਣੀ ਚਾਹੀਦੀ ਹੈ। ਇਹ ਆਤਮਕ ਕੌਤਕ ਸਤਿਗੁਰ ਦੀ ਅਪਾਰ ਬਖਸ਼ਿਸ਼ ਹੈ, ਜਿਸ ਨੂੰ ਅੰਤਰ ਆਤਮੇ ਮਾਣਨ ਅਤੇ ਜਿਉਰਨ ਦੀ ਲੋੜ ਹੈ। ਹਾਂਜੀ, ਇਸ ਆਤਮਕ ਕੌਤਕ ਸਤਿਗੁਰ ਦੀ ਅਪਾਰ ਬਖਸ਼ਿਸ਼ ਹੈ, ਜਿਸ ਨੂੰ ਅੰਤਰ ਆਤਮੇ ਮਾਣਨ ਅਤੇ ਜਿਉਰਨ ਦੀ ਲੋੜ ਹੈ। ਇਹ ਅਤ ਸੂਖਮ ਅਤੇ ਨਾਜ਼ਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੁੰਦੀ ਹੈ। ਪਰ ਦੇਖਿਆ ਗਿਆ ਹੈ, ਸੰਗਤ ਵਿੱਚ ਕਈ ਸੱਜਣ ਦਿਖਾਵੇ ਖਾਤਰ ਕਈ ਕਿਸਮ ਦੀਆਂ ਅਣਹੋਣੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਏ। ਇਸ ਤਰ੍ਹਾਂ ਉਹਨਾਂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਅਤੇ ਸਮਾਂ ਪਾ ਕੇ ਉਹ ਢਹਿੰਦੀਆਂ ਕਲਾਂ ਵੱਲ ਰੁੜਨ ਲੱਗ ਜਾਂਦੇ ਹਨ। ਕਈ ਆਤਮ ਮਾਰਗ ਦੇ ਪਾਂਧੀ ਇਸ ਆਤਮ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਨ, ਜੋ ਇੱਕ ਆਤਮਿਕ ਪਾਪ ਹੈ। ਕਈ ਆਤਮਿਕ ਮਾਰਗ ਦੇ ਪਾਂਧੀ ਇਸ ਆਤਮ ਦੇਸ਼ ਦੇ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਨ, ਜੋ ਇੱਕ ਆਤਮਿਕ ਪਾਪ ਹੈ। ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜਿਉਰਦਾ ਹੈ, ਤਿਉਂ ਤਿਉਂ ਉਸਦਾ ਮਨ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ। ਉਹ ਸਤਿਗੁਰ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਹਾਂਜੀ, ਜਿਉਂ ਜਿਉਂ ਜਗਿਆਸੂ ਫਿਰ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜਿਉਰਦਾ ਹੈ, ਤਿਉਂ ਤਿਉਂ ਉਸਦਾ ਮਨ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ, ਉਹ ਸਤਿਗੁਰ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਇਹ ਜੋਗੀਆਂ ਵਾਲਾ ਫੋਕਾ ਮਸ਼ੀਨੀ ਮਕੈਨੀਕਲ ਸਿਮਰਨ ਨਹੀਂ ਹੁੰਦਾ, ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਅਤੇ ਸਤਿਗੁਰ ਦੇ ਦਰੋਂ ਕਰੋਂ ਆਤਮਕ ਦਾਤ ਹੈ, ਗੁਰਪ੍ਰਸਾਦ ਹੈ, ਨਦਰ ਕਰਮ ਹੈ, ਪ੍ਰੇਮ ਭਗਤ ਹੈ, ਪਿਰਮ ਖੇਲ ਹੈ, ਪਿਰਮ ਪਿਆਲਾ ਹੈ, ਪ੍ਰੇਮ ਪਦਾਰਥ ਹੈ, ਨਾਮ ਹੈ, ਨਾਮ ਦੀ ਕਲਾ ਹੈ, ਨਾਮ ਦਾ ਰਸ ਹੈ, ਨਾਮ ਦਾ ਰੰਗ ਹੈ, ਜੀਵਨ ਪਦਵੀ ਹੈ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ, ਤਾਂਗ, ਖਿੱਚ, ਪਿਆਰ ਉਪਜਦਾ ਹੈ। ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ, ਰਸ, ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਉਪਜੀ ਪ੍ਰੀਤ ਪ੍ਰੇਮ ਰਸ ਚਾਉ। ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਮਨ ਤਿੰਨ ਅੰਤਸ਼ਕਰਨ ਰੋਮ ਰੋਮ ਵਿੱਚ ਡੂੰਘਾ ਤਸ ਵਸ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਸਾਡਾ ਮਨ ਗੁਰਮੰਤਰ ਦਾ ਹੀ ਰੂਪ ਬਣ ਜਾਂਦਾ ਹੈ। ਇਸ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਵਿੱਚ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਜ ਵਿੱਚ ਇਤਨਾ ਮਹਾਰਸ ਅਤੇ ਚਾਉ ਹੁੰਦਾ ਹੈ ਕਿ ਜੀਵ ਇਸ ਪਿਰਮ ਰਸ ਨੂੰ ਫਿਰ ਛੱਡ ਨਹੀਂ ਸਕਦਾ। ਹਾਂਜੀ, ਇਸ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ ਅਤੇ ਚਾਉ ਹੁੰਦਾ ਹੈ ਕਿ ਜੀਵ ਇਸ ਪਿਰਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਤ ਜਾਕੋ ਉਪਜੀ, ਛੋੜ ਨ ਕਤ ਹੂੰ ਜਾਤਾ, ਮੂੰਹ ਲਾਲਨ ਸਿਉਂ ਪ੍ਰੀਤ ਬਨੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂਪ੍ਰਬਲ ਪਈ, ਆਨ ਬਿਖੈ ਜਰੀ। ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਟੋਟ ਵਿੱਚ ਉਸਦਾ ਬੁਰਾ ਹਾਲ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਿਰਮ ਰਸ ਵਿੱਚੋਂ ਨਿਕਲਦਾ ਹੈ ਉਸਦੇ ਪਾ ਦਾ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਐਸੀ ਵਿਸਮਾਦੀ ਰਹਿਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ, ਸ਼ਬਦ ਸੁਰਤ, ਨਾਮ ਰਸ, ਅਨਹਦ ਧੁਨੀ, ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਹਾਂਜੀ, ਐਸੀ ਵਿਸਮਾਦੀ ਰਹਿਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ, ਸ਼ਬਦ ਸੁਰਤ, ਨਾਮ ਰਸ, ਅਨਹਦ ਧੁਨੀ, ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਜਗਿਆਸੂ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੋਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਉ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਇਹ ਆਤਮ ਜੀਵਨ ਸਿਮਰਨ ਵਾਲਾ ਜੀਵਨ ਹੈ ਜੀ। ਇਹ ਜਿਹੜਾ ਆਤਮ ਜੀਵਨ ਚੌਥੇ ਪਦ ਦਾ ਫਿਰ ਪ੍ਰਾਪਤ ਹੋ ਗਿਆ, ਇਹ ਸਿਮਰਨ ਵਾਲਾ ਜੀਵਨ ਹੈ, ਪਿਆਰ ਵਾਲਾ ਜੀਵਨ ਹੈ, ਥਰ ਥਰਾਉਂਦਾ ਜੀਵਨ ਹੈ, ਲਰਜ਼ ਰਾਉਂਦਾ ਜੀਵਨ ਹੈ, ਇਹ ਰਸ ਵਾਲਾ ਜੀਵਨ ਹੈ। ਇਹ ਆਤਮ ਜੀਵਨ ਰਸ ਵਾਲਾ ਜੀਵਨ ਹੈ, ਇਹ ਰੰਗ ਵਾਲਾ ਜੀਵਨ ਹੈ, ਇਹ ਸ਼ਾਂਤੀ ਵਾਲਾ ਜੀਵਨ ਹੈ, ਇਹ ਰੁਣ ਚੁਣ ਵਾਲਾ ਜੀਵਨ ਹੈ, ਇਹ ਨਾਮ ਖੁਮਾਰੀ ਵਾਲਾ ਜੀਵਨ ਹੈ, ਇਹ ਬਿਸਮਾਦੀ ਜੀਵਨ ਹੈ, ਅਨਹਦ ਧੁਨੀ ਵਾਲਾ ਜੀਵਨ ਹੈ, ਸਹਿਜ ਸਮਾਧ ਹੈ, ਨਾਮ ਦੀ ਅਕਲ ਕਲਾ ਹੈ। ਐਸੇ ਵਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਤੇ ਮਾਣਿਆ ਜਾ ਸਕਦਾ ਹੈ। ਹਾਂਜੀ, ਐਸੇ ਵਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਤੇ ਮਾਣਿਆ ਜਾ ਸਕਦਾ ਹੈ। ਇਹ ਅਨੋਖੀ ਆਤਮ ਮੰਡਲ ਅਥਵਾ ਸ਼ਬਦ ਸੁਰਤ ਦੀ ਖੇਲ ਹੈ। ਇਹ ਅਨੋਖੀ ਆਤਮ ਮੰਡਲ ਅਥਵਾ ਸ਼ਬਦ ਸੁਰਤ ਦੀ ਖੇਲ ਹੈ, ਜਿਸ ਨੂੰ ਕੋਈ ਵਿਰਲਾ ਗੁਰਮੁਖ ਬੁੱਝਦਾ, ਸੀਜਦਾ, ਅਨੁਭਵ ਕਰਦਾ ਹੈ, ਕਮਾਉਂਦਾ ਹੈ, ਮਾਣਦਾ ਹੈ। ਇਹ ਸ਼ਬਦ ਸੁਰਤ ਦੀ ਆਤਮ ਖੇਲ ਸਾਡੀ ਅਲਪ ਬੁੱਧੀ ਦੀ ਸਮਝ, ਗਿਆਨ, ਫਿਲਾਸਫੀ, ਕਿਆਸ ਰਾਈਆਂ ਅੰਦਾਜ਼ੇ ਤੋਂ ਪਰੇ ਅਤੇ ਵਿਲੱਖਣ ਹੈ। ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ, ਕਥਨੀ ਕਹਿ ਭਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਇਹ ਊਚਮ ਊਚੀ, ਸੂਚਮ ਸੂਚੀ ਅਵਸਥਾ ਸਾਡੇ ਸਰੀਰਕ, ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਊਚਮ ਊਚੀ, ਸੂਚਮ ਸੂਚੀ ਅਵਸਥਾ ਸਾਡੇ ਸਰੀਰਕ, ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜ਼ੋਰ ਨ ਸੁਰਤੀ ਗਿਆਨ ਵਿਚਾਰ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ, ਇਹ ਪਿਰਮ ਪਿਆਲਾ ਖਸਮ ਕਾ, ਜਹ ਭਾਵੈ ਤਹਿ ਦੇ। ਇਹ ਪਿਰਮ ਪਿਆਲਾ ਖਸਮ ਕਾ, ਜਹ ਭਾਵੇ ਤਹਿ ਦੇ। ਗੁਰਬਾਣੀ ਵਿਚਾਰ ਸਿਮਰਨ ਭਾਗ 12, ਲੇਖ ਨੰਬਰ 121। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਅਤਿਅੰਤ ਆਤਮਕ ਘਾਲਣਾ ਦਾ ਸਦਕਾ ਅਸੀਂ ਇਹਨਾਂ ਆਤਮਕ ਰਸ ਦੇ ਜਪ ਤਪ ਸਮਾਗਮਾਂ ਵਿੱਚ ਸਰਸ਼ਾਰ ਹੋ ਰਹੇ ਹਾਂ ਜੀ। ਆਪ ਜੀਆਂ ਨੇ ਚੌਥੇ ਪਦ 'ਤੇ ਪੁੱਜ ਕੇ ਆਤਮ ਮੰਡਲ ਵਿੱਚ ਵਿਚਰ ਕੇ ਜੋ ਆਪ ਜੀਆਂ ਨੂੰ ਅਨੁਭਵ ਪ੍ਰਾਪਤ ਹੋਏ, ਆਪ ਜੀਆਂ ਨੇ ਗੁਰਬਾਣੀ ਦੇ ਲੇਖਾਂ ਦੀ ਲੜੀ ਲਿਖੀ ਹੈ। ਇਹ ਸਾਰੇ ਲੇਖ ਚੌਥੇ ਪਦ ਦੇ ਹਨ ਜੀ। ਇਹ ਲੇਖ ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਖੋਲ੍ਹਣ ਵਿੱਚ ਸਾਡੀ ਸਹਾਇਤਾ ਕਰਦੇ ਹਨ ਅਤੇ ਸ਼ਬਦ ਸੁਰਤ ਮਾਰਗ ਦੇ ਅਤੇ ਪਰਮਾਰਥ ਦੇ ਪਾਂਧੀਆਂ ਲਈ ਰੋਸ਼ਨ ਮੁਨਾਰੇ ਦਾ ਕੰਮ ਕਰਦੇ ਹਨ। ਇਹ ਲੇਖਣੀਆਂ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ ਜੀ। ਜਿਸ ਭੈਣ ਵੀਰ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਬਾਹਰ ਲੱਗੇ ਸਟਾਲ ਤੋਂ, ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਕੇ ਘਰ ਬੈਠੇ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।